ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਤੁਦ ਆਗੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ ਪਿਆਰੇ ਜੀ ਤਬ ਇਹ ਮਾਨਸ ਦੇਹੀ ਪਾਈ ਪਿਆਰੇ ਜੀ ਤਬ ਇਹ ਮਾਨਸ ਦੇਹੀ ਪਾਈ ਭਗਤ ਕਮਾਈ ਗੁਰ ਸੇਵਤ ਭਗਤ ਕਮਾਈ ਗੁਰ ਸੇਵਤ ਭਗਤ ਕਮਾਈ ਗੁਰ ਸੇਵਤ ਭਗਤ ਕਮਾਈ ਭਗਤ ਗੁਰ ਸੇਵਤ ਭਗਤ ਕਮਾਈ ਪਿਆਰੇ ਜੀ ਸਭ ਦੇ ਮਾਨਸ ਦੇਹੀ ਪਾਈ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜ ਹੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾਏ ਹੀ ਲਾਹੋ अपना पजस पजस कब भाई, अपना पजस पजस कब भाई, चेतना है तो चेत ले, निस दिन मह प्राणी छिन छिन औध बिघात है, फूटे कट जियो पानी, अब ना पजस पजस कब भाई, कबीर लूटना है तो लूट ले, राम नाम है लूट, फिर पाछे पछताओगे, प्राण जाएंगे छूट, अब ना पजस पजस कब भाई, आवे अंत ना पजे आ जाई। प्यारे जी तब ए मानस देगी पाई, प्यारे जी तब ए मानस देगी पाई, गुरसेवत भगत कमाई, सेवत भगत कमाई, गुरसेवत भगत कमाई, प्यारे जी तब मनस देही पाई, प्यारे जी तब मनस देही पाई, वीर मानस जन्म दुलंब है होए न बारे, जियो बान फल पाके कोई गिरे बोर न लागे डार, वाहिगुरु जी का खालसा वाहिगुरु जी की फतेह। परम सत्कार योग गुरु जी की साजी निवाजी गुरु रूप साध संगत अकाल पुरख श्री वाहिगुरु जी दी महान बख्शिश दा सदका सत संगत दे महान समागम श्री गुरु ग्रंथ साहिब महाराज जी दी छत्र छाया हेठ आरंभ हन। आप संगतां नूं सतगुरां ने उद्यम बख्शिया है, प्रेरणा बख्शी है, शरदा भावना बख्शी है, दूरों नेड़ियों चल के सतगुरां दे चरणां विच आके लाहा प्राप्त कर रहे हो। श्री गुरु ग्रंथ साहिब जी दी पवित्र बाणी ने उपदेश बख्शिया है, गुर सेवा ते भगत कमाई तब ए मानस देही पाई। मनुख जन्म प्राप्त होया सतगुर जी कहंदे तां मन्नांगे, तां असी जाणांगे कि मनुख जन्म तैनू मिलिया है जे तू सेवा ते सिमरन दी कमाई करेगा। आम पंजाबी दी गल है, आपां कह दिंदे तैनू तां मन्नांगे जे तू ये कम करके विखावे। इथे भी तां दा यही भाव है, तब ए तब कहिए तां सतगुर कहंदे तां मन्नांगे कि तैनू मनुख जन्म मिले है जे तू सेवा ते सिमरन दी कमाई करेगा। फिर सानू बचन कीता ए जेड़े दो कम ने पाई, भजहो गोविंद भूल मत जाहो। हदायत करदे ने जिवें बच्चियां नू समझाई दे, तुसी किसे जरूरी कम लुधियाणे किसे नू भेजो, भावे लिख के भी ओनू दे दो, फिर भी तुरन लगे नू कहोगे जरूरी कम है भाई याद रखी। सानू भी ओही कह रहे ने कि भजहो गोविंद भूल मत जाहो, सिमरन करन वास्ते सेवा वास्ते तैनू भेजे है भाई, किते ए कम जाके भूल ना जाई, क्योंकि मानस जन्म का एही लाहो। फिर बचन फिर समझाया सानू कि अब ना भजस भजस कब पाई, ये भी याद रखी जे मनुख जन्म लैके तू ये दो कम ना कीते होरा जूनिया विच समा नहीं मिलना सेवा ते सिमरन दा। ते एक होर हदायत कीती जेड़ा सानू बहम पे है कि पहला कम कार नबेड़ लिए ते फिर भजन करांगे। जिहदा नाम ही काम है काम, काम कहने अधूरे नू घट नू, ते आपां कौन होने जिहदा नौवें घट है उहनू पूरा कर दिए खुश सतनाम, ये तां काम है भाई। इहदे अर्थ बाणी ने कीते ने कर कर थाके वडे वडेरे किन्ही ना किए काज माया पूरे। आपां कौन होने अपने वड्डिआं ने बथेरा जोर लाया कि काम पूरे कर दिए, विचे रह गए। महाराज कहिंदे अब ना भजस भजस कब पाई, आवे अंत ना भजिआ जाई। दो पाठ ने इहदे टकसाल विच पाई, आवे अंत ना भजिआ जाई, आवे अंत ना भजिआ जाई। ਜਦੋਂ ਅੰਤ ਆ ਗਿਆ ਕਿਤੇ ਮਲੇਰਕੋਟਲੇ ਤੇ ਲੁਧਿਆਣੇ ਨੂੰ ਭੱਜੇਗਾ, ਆਖੋ ਸਤਨਾਮ, ਭੱਜ ਕੇ ਨੀ ਉਹ ਤੋਂ ਬਚ ਹੋਣਾ, ਭੱਜ ਕੇ ਤਾਂ ਉਹ ਤੋਂ ਬਚੀਏ ਜੋ ਪਿੱਛੇ ਨੱਠੇ ਆਉਂਦਾ ਹੋਵੇ। ਉਹ ਤਾਂ ਜਿੱਥੇ ਜਾਵੇਗਾ ਮੂਹਰੇ ਖੜੇ, ਉਹ ਤਾਂ ਤੇਤੋਂ ਪਹਿਲਾਂ ਉੱਥੇ ਹੈਗਾ, ਤੇ ਭੱਜ ਕੇ ਤਾਂ ਬਚੀਏ ਨਾ ਵੀ ਉਹਦੀ ਸਪੀਡ ਪਿੱਛੇ ਰਹਿ ਜੂ, ਅਸੀਂ ਤੇਜ਼ ਹੋ ਜਾਵਾਂਗੇ। ਉਹ ਤਾਂ ਜਿੱਥੇ ਜਾਵੇਗਾ ਉੱਥੇ ਖੜਾ ਹੈ, ਆਵੇ ਅੰਤ ਨਾ ਭਜਿਆ ਜਾ। ਇਹ ਦੋ ਪ੍ਰਮੁੱਖ ਗੱਲਾਂ ਭਾਈ ਸਾਨੂੰ ਬਖਸ਼ੀਆਂ, ਇੱਕ ਸੇਵਾ ਤੇ ਇੱਕ ਸਿਮਰਨ। ਇਹਨਾਂ ਬਾਬਤ ਬਾਰ ਬਾਰ ਸੰਕੇਤ ਬਾਣੀ ਨੇ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਧਿਰਗ ਸੇਵਾ ਬਿਨ, ਸਰੀਰ ਹੀ ਧਿਰਗ ਹੈ, ਤੇ ਸਿਮਰਨ ਬਿਨਾਂ ਵੀ ਮਹਾਰਾਜ ਨੇ ਬਚਨ ਕੀਤੇ। ਸਿੱਧਾ ਜਿਹਾ ਬਚਨ ਤੁਹਾਡੇ ਨਿੱਤ ਸੁਣਨ ਵਾਲਾ, ਸੂਰ ਦੀ ਜੂਨੀ ਬੜੀ ਮਾੜੀ ਗਿਣੀ ਹੈ, ਗੰਦੀ ਹੈ, ਗੰਦ ਖਾਂਦਾ, ਗੰਦ ਵਿੱਚ ਰਹਿੰਦਾ, ਗੰਦ ਹੀ ਪੀਂਦਾ, ਕਦੇ ਨਲਕੇ ਦਾ ਪਾਣੀ ਨਹੀਂ ਸੂਰ ਪੀਂਦਾ, ਕਦੇ ਫਰਸ਼ ਤੇ ਪਿਆ ਨਹੀਂ ਤੁਸੀਂ ਵੇਖਿਆ। ਉਹ ਸਾਰੇ ਮਲੇਰਕੋਟਲੇ ਦਾ ਜਿੱਥੇ ਗੰਦ ਹੋਊ ਉਹਦਾ ਬੈਡਰੂਮ ਹੁੰਦਾ, ਉੱਥੇ ਆਸਣ ਲਾ ਕੇ ਘਰਾੜੇ ਮਾਰਦਾ। ਤੇ ਗੁਰਮੁਖ ਪਿਆਰੇ ਉਹ ਤਿੰਨੇ ਚੀਜ਼ਾਂ ਖੁਰਾਕ ਗੰਦ, ਪੀਣਾ ਗੰਦ, ਰਹਿਸ਼ ਗੰਦ। ਤੇ ਸਾਨੂੰ ਫਿਰ ਬਚਨ ਕੀ ਕੀਤਾ, ਨੌਵੇਂ ਪਾਤਸ਼ਾਹ ਦੀ ਬਾਣੀ ਸਲੋਕ ਪੜ੍ਹੋ, एक भगत भगवान जय प्राणी कह नाहे मन। महाराज कहिंदे जिस मनुख कोल सेवा ते सिमरनी है ओनूं की डिग्री दित्ती है, जैसे शूकर स्वान नानक मानो ताहे तन। जिहो जिहा मलेर कोटले दा कुत्ता ते सूर हो जाओ मनुख, अजखे अखो सतनाम, डिग्री देख लो की है। पर आपां बाणी सुणदे ਵੀ ਇਹ ਕਿਹੜਾ ਸਾਡੇ ਖਾਤਰ ਲਿਖੀ, ਇਹ ਤਾਂ ਗੁਆਂਢੀਆਂ ਨੂੰ ਹੈ, ਆਪਣੇ ਖਾਤਰ ਹੈ ਹੀ ਨਹੀਂ। ਸੇਵਾ ਤੇ ਸਿਮਰਨ ਤੋਂ ਬਿਨਾਂ ਸਤਿਗੁਰ 12 ਤੇ ਵਧੀਕ ਵਿੱਚ ਬਚਨ ਕਰਦੇ ਨੇ, ਜਿੰਨੀ ਸਤਿਗੁਰ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਐ ਪਸ਼ੂ ਢੋਰ ਗਾਵਾ। ਗੁਰ ਸੇਵਾ ਤੇ ਭਗਤ ਕਮਾਈ, ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਤੇ ਸਿਮਰਨ ਕੀਤਾ ਉਹਨਾਂ ਨੂੰ ਬਾਣੀ ਵਿੱਚ ਕਹਿਤਾ, ਦਰਗਾਹ ਵਿੱਚ ਮਾਣ ਮਿਲ ਗਿਆ, ਸਤਿਕਾਰ ਮਿਲ ਗਿਆ। ਹਿੰਦੂ ਸੰਸਕ੍ਰਿਤੀ ਵਿੱਚ ਦਰਬਾਰ ਕਿਹਾ ਜਾਂਦਾ ਤੇ ਗੁਰਮੁਖ ਪਿਆਰਿਓ ਮੁਸਲਮਾਨ ਭਾਸ਼ਾ ਦੇ ਵਿੱਚ ਇਹਨੂੰ ਦਰਗਾਹ ਕਿਹਾ ਜਾਂਦਾ। ਅਸੀਂ ਕਵਾਂਗੇ ਗੁਰੂ ਦਾ ਦਰਬਾਰ ਤੇ ਮੁਸਲਮਾਨ ਪੀਰ ਕਹਿਣਗੇ ਪੀਰ ਜੀ ਦੀ ਦਰਗਾਹ। ਦਰਗਾਹ ਤੇ ਦਰਬਾਰ ਇੱਕੋ ਸ਼ਬਦ ਹੈ, ਦਰਬਾਰ ਕਹਿ ਲਓ ਦਰਗਾਹ ਕਹਿ ਲਓ। ਤੇ ਬਾਣੀ ਨੇ ਇੱਕ ਫੈਸਲਾ ਕੀਤਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ, ਦੁਨੀਆ ਸੇਵ ਕਮਾਈਏ ਦਰਗਹਿ ਬੈਸਣ ਪਾਈਏ। ਦਰਗਹਿ ਬੈਸਣ ਪਾਈਏ ਤਾਂ ਦਰਗਹਿ ਬੈਸਣ ਪਾਈਏ, ਵਿੱਚ ਦੁਨੀਆ ਸੇਵ ਕਮਾਈਏ ਦਰਗਹਿ ਬੈਸਣ ਪਾਈਏ, ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਲਹਿਣਾ ਜੀ ਸਾਹਿਬ। ਕਿਤੇ ਦਰਸ਼ਨ ਕਰਨ ਜਾਓ ਤੁਸੀਂ ਸ਼੍ਰੀ ਮੁਕਤਸਰ ਸਾਹਿਬ, ਉਸ ਮੁਕਤਸਰ ਸਾਹਿਬ ਦੇ ਨੇੜੇ ਇੱਕ ਪਿੰਡ ਹੈ ਸਰਾਏ ਨਾਂਗਾ, ਜਿਹਦਾ ਦੂਜਾ ਨਾਮ ਇਤਿਹਾਸ ਵਿੱਚ ਹੈ ਮੱਤੇ ਕੀ ਸਰਾਂ। ਇਹ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਅਵਤਾਰ ਦਾ ਜਨਮ ਅਸਥਾਨ ਹੈ ਸਰਾਏ ਨਾਂਗਾ। ਸ਼੍ਰੀ ਗੁਰੂ ਅੰਗਦ ਦੇਵ ਬਾਬਾ ਲਹਿਣਾ ਜੀ ਦਾ ਇੱਥੇ ਅਵਤਾਰ ਹੋਇਆ। ਇੱਥੋਂ ਨੇੜੇ ਹੀ ਇੱਕ ਪਿੰਡ ਵੱਸਦਾ ਸੀ ਸੰਗਰ, ਉਹ ਹੁਣ ਨਹੀਂ ਹੈ, ਉਜੜ ਚੁੱਕੇ ਹੈ, ਹਮਲਾਵਰਾਂ ਨੇ ਢਾਹਤਾ ਸੀ। ਉਸ ਸੰਗਰ ਪਿੰਡ ਦੇ ਵਿੱਚ ਗੁਰੂ ਅੰਗਦ ਦੇਵ ਜੀ ਵਿਆਹੇ ਹੋਏ ਸੀ ਮਾਤਾ ਖੀਵੀ ਜੀ ਦੇ ਨਾਲ। ਗੁਰੂ ਅੰਗਦ ਦੇਵ ਜੀ ਦੇ ਘਰੋਂ ਜੋ ਮਾਤਾ ਸਨ ਉਹਨਾਂ ਦਾ ਨਾਮ ਸੀ ਮਾਤਾ ਖੀਵੀ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਾਵਾਂ ਦਾ ਜ਼ਿਕਰ ਹੈ, ਭੈਣਾਂ ਦਾ ਜ਼ਿਕਰ ਹੈ, ਬੀਬੀਆਂ ਦਾ ਜ਼ਿਕਰ ਹੈ। ਪਰ ਇਸ ਪ੍ਰਿਥਵੀ ਦੇ ਉੱਤੇ, ਇਸ ਸੰਸਾਰ ਦੇ ਉੱਤੇ ਇੱਕ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਹਨ ਮਾਤਾ ਖੀਵੀ ਜੀ। ਜਿਨ੍ਹਾਂ ਦਾ ਦੋ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਨੌਂ ਲੈ ਕੇ ਮਹਾਰਾਜ ਨੇ ਸਿਫਤ ਕੀਤੀ ਹੈ ਬਾਣੀ ਨੇ। ਦੋ ਵਾਰ ਮਾਤਾ ਖੀਵੀ ਜੀ ਦਾ ਨੌਂ ਲਿਖੇ, ਵੈਸੇ ਬੀਬੀਆਂ ਦਾ ਪ੍ਰਮਾਣ ਹੈ ਤਿੰਨ ਧਨ ਜਣੇਂਦੀ ਮਾਓ, ਉਹ ਤਾਂ ਸਾਰਿਆਂ ਵਾਸਤੇ ਆ ਗਿਆ ਨਾ। ਇੱਕ ਨਾਂ ਲੈ ਕੇ ਜ਼ਿਕਰ ਕਰਨਾ ਕਿਸੇ ਦਾ, ਜਿਵੇਂ ਮੂਰਖਤਾ ਆਪਾਂ ਹਰੇਕ ਨੂੰ ਕਹਿ ਦਿੰਦੇ ਹਾਂ, ਸੌ ਵਾਰ ਵਰਤਦੇ ਹੋ, ਬੜੇ ਮੂਰਖ ਨੇ ਦੁਨੀਆਂ ਵਿੱਚ, ਬੜੇ ਮੂਰਖ ਮਿਲੇ, ਪਰ ਨਾਂ ਲੈ ਕੇ ਗੁਰਬਾਣੀ ਨੇ ਮੂਰਖ ਲਿਖਿਆ ਤਾਂ ਮੂਰਖ ਰਾਵਣ ਕਿਆ ਲੈ ਗਿਆ। ਮਾਤਾ ਖੀਵੀ ਜੀ ਨੂੰ ਦੋ ਵਾਰ ਬਾਣੀ ਵਿੱਚ, ਸਤਿਗੁਰਾਂ ਦੀ ਬਾਣੀ ਵਿੱਚ ਦਰਜ ਹੈ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਇੱਕ ਵਾਰ ਨਾਂ ਲਿਖਿਆ। ਫਿਰ ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ, ਦੋ ਵਾਰ ਨਾ, ਇੰਨਾ ਦਰਜਾ ਗੁਰਬਾਣੀ ਵਿੱਚ ਮਿਲਣਾ ਆਮ ਨਹੀਂ ਮਿਲਦਾ ਹੁੰਦਾ ਜਿਹਦੀ ਗੁਰਬਾਣੀ ਸਿਫਤ ਕਰੇ। ਨੇਕ ਜਨ, ਇੱਥੇ ਜਦੋਂ ਪਾਠ ਕਰਨੇ ਜੱਜੇ ਦੇ ਪੈਰ ਵਿੱਚ ਬਿੰਦੀ ਲਾਉਣੀ ਹੈ ਜਨ, ਜੇ ਜਨ ਪਾਠ ਕਰਦਾ ਜਨ ਹੁੰਦਾ ਦਾਸ, ਜੇ ਬਿੰਦੀ ਲਾ ਦਈਏ ਤਾਂ ਜਨ ਕਹਿੰਦੇ ਆ ਅਰਬੀ ਵਿੱਚ ਗੁਰਮੁਖ ਪਿਆਰੇ ਉਹ ਘਰ ਵਾਲੀ ਇਸਤਰੀ ਨੂੰ, ਫਾਰਸੀ ਵਿੱਚ ਵੀ ਜਨ ਇਸਤਰੀ ਨੂੰ ਕਹਿੰਦੇ ਆ, ਜਨ ਪਿਸਰ ਪਦਰ ਬਰਾਦਰ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ, ਦੇਖੋ ਕੈਸੇ ਵਰਤਨ ਬਚਨ ਵਰਤੇ ਨੇ, ਜਿਸ ਬਹੁਤੀ ਛਾਉ ਪਤਰਾਲੀ, ਗੁਰੂ ਅੰਗਦ ਦੇਵ ਜੀ ਦੇ ਘਰੋਂ ਐਡੀ ਵੱਡੀ ਪਦਵੀ ਦੇ ਮਾਲਕ, ਤੇ ਕੰਮ ਕੀ ਕਰਦੇ ਸੀ, 24 ਘੰਟੇ ਲੰਗਰ ਦੀ ਸੇਵਾ ਮਾਤਾ ਖੀਵੀ ਜੀ, ਆਪ ਪ੍ਰਸ਼ਾਦੇ ਬਣਾਉਣੇ, ਦਾਲਾਂ ਰਿੰਨਣੀਆਂ। ਇੱਥੇ ਤੱਕ ਲਿਖਿਆ ਪ੍ਰੇਮੀਓ, ਜੇ ਕਿਤੇ ਆਰਾਮ ਵੀ ਕਰਨਾ ਤਾਂ ਲੰਗਰ ਵਿੱਚ ਤੱਪੜ ਵਿਛਾ ਲੈਣਾ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਘਰੋਂ ਦੁੱਖ ਤਾਂ ਮਨਾਇਓ ਨਾ, ਕੋਈ ਮੇਰੇ ਵਰਗੇ ਬਾਬੇ ਦੀ ਜੇ ਆ ਜਾਵੇ ਨਾ ਦੀਵਾਨ ਚ ਘਰ ਆਈ ਨਾਲ, ਤਾਂ ਕੁਰਸੀ ਪਰ ਬਰਾਬਰ ਬੈਠੂਗੀ, ਅੱਜ ਕੇ ਆਖੋ ਸਾਜਨਾ, ਮੈਂ ਤਾਂ ਹੀ ਨੀ ਲਿਆਉਂਦਾ ਕਿ ਮੈਨੂੰ ਹੋਰ ਖਤਰਾ ਹੈ। ਕਿ ਜਿੱਦਣ ਘਰ ਵਾਲੀ ਆ ਗਈ ਬੀਬੀਆਂ ਨੇ ਮੈਨੂੰ ਨੀ ਪੁੱਛਣਾ, ਉਸੇ ਨੂੰ ਮੱਥਾ ਟੇਕਣ ਗਈਆਂ, ਅੱਜ ਕੇ ਆਖੋ ਸਾਧਨਾ, ਵੇਖ ਲਓ ਕੀ ਹਾਲ ਹੈ ਸਾਡਾ। ਆ ਦੇਖੋ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਘਰੋਂ ਐਡੀ ਵੱਡੀ ਦਾਤ ਦੇ ਮਾਲਕ, ਆਪ ਨਾਰਾਇਣ ਉਹਦੇ ਘਰੋਂ ਗੁਰੂ ਅੰਗਦ ਦੇਵ ਜੀ ਦੇ, ਸਾਰਾ ਦਿਨ ਲੰਗਰ ਦੀ ਸੇਵਾ ਆਪ ਕਰਨੀ, ਤੇ ਲੰਗਰ ਵੀ ਕੈਸਾ ਪ੍ਰੇਮ ਨਾਲ ਬਣਾਉਣਾ। ਦੇਖੋ ਉਸ ਪ੍ਰੇਮ ਦਾ ਜ਼ਿਕਰ ਬਾਣੀ ਕੀ ਕਹਿ ਰਹੀ ਹੈ, ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ। ਕੁਝ ਦਰਖਤ ਐਸੇ ਹੁੰਦੇ ਨੇ ਜਿਨ੍ਹਾਂ ਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ, ਜਿਵੇਂ ਡਕੈਣ ਹੈ, ਉਹਦੇ ਬਹੁਤ ਸੰਘਣੇ ਪੱਤੇ ਹੁੰਦੇ ਨੇ। ਪਿਲਕਣ ਹੈ, ਪਿਲਕਣ ਜਿੱਥੇ ਦਰਖਤ ਲੱਗਿਆ ਹੋਵੇ ਨਾ, ਜੇਠ ਦੇ ਮਹੀਨੇ ਵੀ ਧੁੱਪ ਨਹੀਂ ਪੱਤੇ ਲੰਘਣ ਦਿੰਦੇ, ਹੇਠ ਇੰਨੀ ਸੰਘਣੀ ਛਾਂ ਹੁੰਦੀ ਹੈ, ਬੜੀ ਮਿੱਠੀ ਚਾਹ ਹੁੰਦੀ ਹੈ। ਮਾਤਾ ਖੀਵੀ ਜੀ ਕਿੰਨਾ ਪਿਆਰ ਕਰਦੇ ਸੀ ਸੰਗਤ ਨਾਲ, ਕਿੰਨਾ ਪਿਆਰ ਨਿੱਘ ਦਿੰਦੇ ਸੀ ਗਏ ਹੋਇਆਂ ਨੂੰ, ਜਿਵੇਂ ਬਹੁਤੇ ਪੱਤਰਾਂ ਵਾਲੇ ਦਰਖਤ ਦੀ ਕੋਈ ਛਾਂ ਬੈਠਾ ਹੋਵੇ। ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਛਾਂ ਪਤਰਾਲੀ, ਸੰਘਣੇ ਦਰਖਤ ਜਿਵੇਂ ਹੋਣ ਇੰਨਾ ਨਿੱਘ ਦਿੰਦੇ ਸੀ, ਇੰਨੀ ਠੰਡ ਦਿੰਦੇ ਸੀ ਸੰਗਤਾਂ ਨੂੰ, ਤੇ ਫਿਰ ਕੀ ਕਰਦੇ ਸੀ, ਖੀਰ ਬਣਾਉਂਦੇ ਸੀ ਆਪਣੇ ਹੱਥੀ। ਉਹ ਖੀਰ ਜਦੋਂ ਵੰਡਣੀ ਨਾ ਸਿੱਖ ਸੰਗਤਾਂ ਨੂੰ, ਤੇ ਫਿਰ ਗੁਰਮੁਖ ਪਿਆਰੇ ਵਿੱਚ ਘੀ ਪਾਉਣਾ ਦੇਸੀ ਰਸ ਅੰਮ੍ਰਿਤ ਖੀਰ ਕਿਹਾਲੀ, ਲੰਗਰ ਦੌਲਤ ਵੰਡੀ ਹੈ। ਦੋ ਚੀਜ਼ਾਂ ਆਈਆਂ, ਇੱਕ ਦੌਲਤ ਇੱਕ ਲੰਗਰ, ਦੋ ਅਰਥ ਕੀਤੇ ਗਿਆਨੀਆਂ ਨੇ ਕਿ ਗਰੀਬਾਂ ਨੂੰ ਧਨ ਵੀ ਦਿੱਤਾ ਜਾਂਦਾ ਸੀ, ਪ੍ਰਸ਼ਾਦਾ ਵੀ ਦਿੱਤਾ ਜਾਂਦਾ ਸੀ, ਲੋੜਵੰਦ ਨੂੰ ਮਾਇਆ ਵੀ, ਪਰ ਦੌਲਤ ਜਿਹੜੀ ਗੁਰੂ ਦੇ ਘਰ ਵਿੱਚ ਹੈ ਉਹ ਹੈ ਨਾਮ ਦਾ ਧਨ, ਉਹ ਹੈ ਸ਼ਬਦ ਦਾ ਧਨ, ਇਹੋ ਧਨ ਖੁੱਟ ਨਾ ਨਿਖੁੱਟੇ ਨਾ ਜਾਏ। ਕਿਸੇ ਨੂੰ ਤੁਸੀਂ 10 ਰੁਪਏ ਦੇ ਦੋਗੇ, 4-5 ਮਿੰਟ ਚ ਖਾ ਲੈਣੇ ਉਹਨੇ। ਪਰ ਕਿਸੇ ਨੂੰ ਨਾਮ ਦੀ ਦਾਤ ਦਿੱਤੀ ਜਾਵੇ, ਦੋਹਾਂ ਜਹਾਨਾਂ ਵਿੱਚ ਨਹੀਂ ਮੁੱਕਣੀ, ਉਹਨੇ ਵੱਧ ਹੀ ਜਾਣਾ। ਨਾਮ ਤੇ ਦੁਨੀਆਂ ਦੇ ਧਨ ਵਿੱਚ ਫਰਕ ਇਹੀ ਹੈ, ਤੁਹਾਡੇ ਕੋਲ 100 ਰੁਪਈਏ, 10 ਖਰਚ ਲਏ 90 ਰਹਿ ਗਏ, 50 ਖਰਚ ਲਏ 50 ਰਹਿ ਗਏ। ਜਿਉਂ ਜਿਉਂ ਕੱਢੋਗੇ ਕੱਟਣਗੇ ਨਾ, ਇਹ ਨਾਮ ਦਾ ਧਨ ਹੈ, ਜਿਉਂ ਜਿਉਂ ਵਰਤੋਂਗੇ ਤੁਸੀਂ ਇਹ ਵਧੂਗਾ। ਇਸੇ ਨੂੰ ਕਿਹਾ ਖਾਬ ਹੋ ਖਰਚ ਹੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਦੋ ਜਾਈ। ਇਹ ਵਾਹਿਗੁਰੂ ਦੇ ਨਾਮ ਦਾ ਧਨ ਹੈ, ਜਿੰਨਾ ਵਰਤੋਂਗੇ ਓਨਾ ਹੀ ਵਧੂਗਾ, ਓਨਾ ਹੀ ਵਧਦਾ ਜਾਵੇਗਾ। ਸੋ ਗੁਰੂ ਅੰਗਦ ਦੇਵ ਜੀ ਖੰਡੂਰ ਸਾਹਿਬ ਨਾਮ ਦੀ ਦੌਲਤ ਵੰਡਦੇ ਸੀ, ਤੇ ਉਧਰ ਮਾਤਾ ਜੀ ਗੁਰੂ ਕੇ ਲੰਗਰ ਦੀ ਦੌਲਤ, ਲੰਗਰ ਦੌਲਤ ਵੰਡੀਏ। ਤੇ ਲੰਗਰ ਕਿਹੋ ਜਿਹਾ, ਖੀਰ ਬਣਾਉਣੀ ਤੇ ਜਦੋਂ ਵਰਤਾਉਣੀ ਕੜਛੀਆਂ ਨਾਲ ਘਿਓ ਪਾਉਣਾ ਦੇਸੀ। ਆ ਹੁਣ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਖੀਰ ਚ ਕੀ ਵੀ ਪਾਈਦਾ, ਖੀਰ ਚ ਤਾਂ ਕੀ ਪਾਉਣਾ ਕੀ ਆ। ਨਵੇਂ ਮੁੰਡੇ ਕੁੜੀਆਂ ਜੰਮੀਆਂ ਤਾਂ ਦੁੱਧ ਵੀ ਪੁਣ ਕੇ ਪੀਣੀ ਆ, ਕਹਿੰਦੇ ਮਲਾਈ ਅੰਦਰ ਨਾ ਚਲੀ ਜਾਵੇ, ਕੁਛ ਸਾਧਨਾ ਖਾ ਲਿਓ ਇਹਨਾਂ ਦੀ ਕਮਾਈ। ਜਿਹੜੇ ਮਲਾਈ ਤੋਂ ਡਰਦੇ ਨੇ ਤੇ ਉਹ ਕਮਾਈ ਕੀ ਕਰਨਗੇ। ਆ ਮੇਰੇ ਆਣ ਦੇ ਬੈਠੇ ਆ, ਬੇਬੇ ਵਿਸ਼ਕ ਕੁੱਟ ਲਵੇ, ਆਪਾਂ ਤਾਂ ਝੋਲੇ ਪਰ ਹੱਥ ਫੇਰੇ ਦੇਣੇ। ਆਪਾਂ ਤਾਂ ਮਗਣੀ ਚੋਰੀ ਖਾਂਦੇ ਹੁੰਦੇ ਸੀ, ਕੁਟਾਈ ਖਾ ਲਈਏ ਬਿਸ਼ਕ, ਹੁਣ ਦੁੱਧ ਵੀ ਪੁਣ ਕੇ ਪੀਨੇ। ਬਣੀ ਹੋਵੇ ਖੀਰ ਤੇ ਵਿੱਚ ਪੈ ਜਾਵੇ ਦੇਸੀ ਘੀ, ਗੁਰਬਾਣੀ ਮੰਨ ਗਈ, ਉਹਦਾ ਰਸ ਅੰਮ੍ਰਿਤ ਬਣ ਜਾਣਾ। ਫਿਰ ਰਸ ਅੰਮ੍ਰਿਤ ਖੀਰ ਖਿਆਲੀ, ਲੰਗਰ ਦੌਲਤ ਵੰਡੀਏ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਖਿਆਲੀ, ਲੰਗਰ ਦੌਲਤ, ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਰ ਖਿਆਲੀ, ਲੰਗਰ ਦੌਲਤ, ਲੰਗਰ ਦੌਲਤ ਵੰਡੀਏ, ਇੱਕ ਬਚਨ ਹੋਰ ਲਿਖਿਆ ਫਿਰ ਦਰ ਸੇ ਵੈ ਉਮਤ ਖੜੀ। ਜਿੱਥੇ ਇਹ ਕੰਮ ਚੱਲਦਾ ਨਾ, ਗੁਰੂ ਕੇ ਲੰਗਰ ਨਾਮ ਦੀ ਦਾਤ ਵੰਡੀ ਜਾਂਦੀ ਹੈ, ਉੱਥੇ ਫਿਰ ਸੰਗਤਾਂ ਆਪਣਾ ਧਨ ਦੌਲਤ ਆਪੇ ਹਾਜ਼ਰ ਕਰਦੀਆਂ ਨੇ। ਉੱਥੇ ਮੰਗਣ ਦੀ ਲੋੜ ਨਹੀਂ ਹੁੰਦੀ, ਉੱਥੇ ਚਾਰੇ ਪਦਾਰਥ ਆ ਕੇ ਖੜ ਜਾਂਦੇ ਨੇ। ਵੇਖੋ ਮਹਾਂਪੁਰਸ਼ਾਂ ਦੇ ਲੰਗਰ ਜਿੱਥੇ ਚੱਲਦੇ ਨੇ, ਕਈ ਡੇਰਿਆਂ ਵਿੱਚ ਵੇਖਿਆ ਹੋਣਾ ਤੁਸੀਂ, 3-3 ਗਲਾਸ ਰੱਖਣਗੇ, ਬੰਦਾ 1 ਗਲਾਸ 3। ਲੱਸੀ ਪੀਣੀ ਹੈ ਕਿ ਚਾਹ ਪੀਣੀ ਹੈ ਕਿ ਦੁੱਧ ਪੀਣਾ ਹੈ, ਅੱਜ ਖੇ ਕੁਛ ਸਤਨਾਮ, ਟੋਟ ਨਾ ਆਵੇ ਲੰਗਰ ਦੌਲਤ ਵੰਡੀਏ। ਗੁਰਸਿੱਖ ਪਿਆਰਿਓ, ਫਿਰ ਦਰ ਸੇਵੈ ਉਮਤ ਖੜੀ। ਉਮਤ ਦੇ ਫਾਰਸੀ ਵਿੱਚ ਦੋ ਅਰਥ ਨੇ, ਇੱਕ ਸੰਗਤ ਨੂੰ ਵੀ ਕਹਿੰਦੇ ਨੇ, ਇੱਕ ਧਨ ਨੂੰ ਵੀ ਕਹਿੰਦੇ ਉਮਤ। ਇਸ ਪੀਰ ਦੀ ਕਿੰਨੀ ਉਮਤ ਹੈ, ਇਹਨੂੰ ਮੰਨਣ ਵਾਲੇ ਕਿੰਨੇ ਨੇ, ਇਸ ਮਹਾਰਾਜੇ ਦੀ ਕਿੰਨੀ ਉਮਤ ਹੈ, ਇਹਦੀ ਦੌਲਤ ਕਿੰਨੀ ਹੈ। ਉਮਤ ਦਾ ਅਰਥ ਦੌਲਤ। ਇੱਥੇ ਇੱਕ ਸੰਕੇਤ ਦਿੱਤਾ ਸਾਨੂੰ ਪ੍ਰੇਮੀਓ, ਆ ਜਿਹੜੀ ਸੰਗਤ ਦੀ ਸੇਵਾ ਵਿੱਚ ਤੁਸੀਂ ਗੁਰੂ ਦੇ ਦਰ ਤੇ ਮਾਇਆ ਲਾਉਂਦੇ ਹੋ, ਇਹ ਕਾਹਦੇ ਵਾਸਤੇ ਲਾਈ ਦੀ ਹੈ, ਇਹਦਾ ਅਸਲ ਭਾਵ ਕੀ ਹੈ। ਦਾਨ ਤਾਂ ਸਿੱਖ ਧਰਮ ਵਿੱਚ ਹੈ ਹੀ ਨਹੀਂ, ਦਾਨ ਨੂੰ ਬਦਲ ਕੇ ਮਹਾਰਾਜ ਨੇ ਵੰਡ ਕੇ ਛਕਣਾ ਕਰਿਆ, ਦਾਨ ਦੀ ਜਗ੍ਹਾ ਵੰਡ ਕੇ ਛਕਣਾ ਸ਼ਬਦ ਹੈ। ਕਿਉਂ ਬਦਲਿਆ ਮਹਾਰਾਜ ਨੇ, ਜਦ ਤੁਸੀਂ ਕਿਸੇ ਨੂੰ ਦਾਨ ਦਓਗੇ ਇਹੀ ਸਮਝ ਕੇ ਦਓਗੇ ਇਹ ਗਰੀਬ ਹੈ ਇਹਨੂੰ ਦਾਨ ਦਓ। ਆਪ ਤੋਂ ਛੋਟਾ ਬਣਾ ਲਿਆ ਨਾ ਲੈਣ ਵਾਲੇ ਨੂੰ, ਆਪ ਬਣ ਗਏ ਵੱਡੇ। ਜਦ ਵੀ ਦਾਨ ਕਰੋਗੇ ਮੈਂ ਆ ਜਾਣੀ ਹੈ, ਇਹ ਭੁੱਖਾ ਇਹਨੂੰ ਰੋਟੀ ਖਿਲਾ ਦਿਓ, ਇਹ ਨੰਗਾ ਇਹਨੂੰ ਕੱਪੜਾ ਦਾਨ ਦੇ ਦਿਓ, ਇਹਦੇ ਕੋਲ ਦਵਾਈਆਂ ਨੂੰ ਪੈਸੇ ਨਹੀਂ ਪੈਸੇ ਦਾਨ ਕਰ ਦਿਓ। ਉਹਨੂੰ ਛੋਟਾ ਮੰਨਣਾ ਆਪਣੇ ਆਪ ਨੂੰ ਵੱਡਾ, ਗੁਰਮਤ ਇਸ ਤੋਂ ਉਲਟ ਹੈ ਕਿ ਦਾਨ ਦੇਣ ਵਾਲਿਆ ਤੂੰ ਛੋਟਾ ਬਣ। ਜੋ ਕੁਝ ਤੈਥੋਂ ਕਰਾਇਆ ਦਾਨ ਦਵਾਇਆ ਵਾਹਿਗੁਰੂ ਨੇ, ਤੈਨੂੰ ਤਾਂ ਵਿੱਚ ਬਹਾਨਾ ਬਣਾਇਆ, ਤੈਨੂੰ ਵਸੀਲਾ ਬਣਾਇਆ। ਇਹ ਕੰਮ ਵਾਹਿਗੁਰੂ ਕਿਸੇ ਹੋਰ ਤੇ ਵੀ ਕਰਾ ਸਕਦਾ ਸੀ, ਅੱਜ ਕੇ ਆਖੋ ਸਤਨਾਮ। ਤੂੰ ਵੱਡਾ ਉਹਨੂੰ ਕਹੋ ਜਿਹਨੇ ਤੈਨੂੰ ਭਲਾ ਕਰਨ ਦਾ ਸਮਾਂ ਦਿੱਤਾ, ਜਿਹਨੂੰ ਤੈਨੂੰ ਹਿੰਦੂ ਧਰਮ ਵਿੱਚ ਇਹਨੂੰ ਕਹਿੰਦੇ ਦਕਸ਼ਣਾ। ਦਕਸ਼ਣਾ ਦਾ ਕੀ ਭਾਵ ਹੈ ਪੰਜਾਬੀ ਵਿੱਚ? ਧੰਨਵਾਦ। ਕਿਸੇ ਸੰਸਕ੍ਰਿਤ ਪੜ੍ਹੇ ਤੋਂ ਪੁੱਛਿਓ, ਦਕਸ਼ਣਾ ਦਾ ਅਰਥ ਹੈ ਧੰਨਵਾਦ। ਦਕਸ਼ਣਾ ਦਾ ਭਾਵ ਹੈ ਭੇਟਾ। ਪੰਜਾਬੀ ਵਿੱਚ ਦਕਸ਼ਣਾ ਕਿਉਂ ਦਿੱਤੀ ਜਾਂਦੀ ਹੈ? ਨਾਲੇ ਤਗਲੇ ਨੂੰ ਪ੍ਰਸ਼ਾਦਾ ਚਕਾਉਣਾ, ਲੰਗਰ ਚਕਾਉਣਾ, ਨਾਲੇ ਬਾਅਦ ਵਿੱਚ ਮਾਇਆ ਮੱਥੇ ਟੇਕਣੀ। ਉਹਦਾ ਭਾਵ ਮਾਇਆ ਦੇਣੀ ਨਹੀਂ, ਉਹਦਾ ਭਾਵ ਹੈ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਸੇਵਾ ਦਾ ਸਮਾਂ ਦਿੱਤਾ। ਦਕਸ਼ਣਾ ਦਾ ਅਰਥ ਹੀ ਧੰਨਵਾਦ ਹੈ, ਮੈਂ ਤੇਰਾ ਧੰਨਵਾਦੀ ਹੈ, ਤੂੰ ਆ ਕੇ ਸਾਡਾ ਤਿਲ ਫੁੱਲ ਲੰਗਰ ਛਕਿਆ, ਸਾਨੂੰ ਸੇਵਾ ਦਾ ਸਮਾਂ ਮਿਲ ਗਿਆ। ਜੇ ਸਾਡੇ ਨਾ ਆਉਂਦਾ ਲੰਗਰ ਤਾਂ ਤੈਨੂੰ ਮਿਲੇ ਜਾਣਾ ਸੀ, ਅੱਜ ਕੇ ਅਕੋ ਸਤਨਾਮ। ਇਹ ਤਾਂ ਮੇਰੇ ਗੁਰਸਿੱਖ ਪਿਆਰਿਓ, ਐਸੀ ਅਵਸਥਾ ਇਹ ਜਿਹੜੀ ਦਾਨ ਪੁੰਨ ਦੀ ਕਿਰਿਆ ਕੇ ਵੰਡ ਕੇ ਛਕਣ ਦੀ, ਇਹਨੂੰ ਹੁਣ ਬਾਣੀ ਦੱਸ ਰਹੀ ਹੈ ਤੁਹਾਨੂੰ ਇਹਦਾ ਫਾਇਦਾ ਕੀ ਹੈ। ਦਰ ਸੇਵੈ ਉਮਤ ਖੜੀ, ਮਸ਼ ਕੱਲੇ ਹੋਏ ਜੰਗਾਲੀ। ਜਦੋਂ ਤੁਸੀਂ ਸੇਵਾ ਵਿੱਚ ਲਾਉਂਦੇ ਹੋ ਨਾ ਆਪਣਾ ਤਨ ਮਨ ਧਨ, ਮਸ਼ ਕੱਲਾ ਕਹਿੰਦੇ ਨੇ ਭਾਈ ਫਾਰਸੀ ਵਿੱਚ ਰੇਗ ਮਾਰ ਨੂੰ, ਨੋਟ ਕਰਿਓ, ਜਿਹਨੂੰ ਸੈਂਡ ਪੇਪਰ ਕਹਿੰਦੇ ਨਾ ਅੰਗਰੇਜ਼ੀ ਵਾਲੇ, ਰੇਗ ਮਾਰ, ਉਹਨੂੰ ਫਾਰਸੀ ਵਿੱਚ ਮਸ਼ਕੱਲਾ ਕਹਿੰਦੇ ਨੇ, ਜੰਗਾਲ ਕਹਿੰਦੇ ਨੇ ਜਰ ਨੂੰ। ਤੇ ਰੇਗ ਮਾਰ ਕਿੱਥੇ ਫੇਰੀਦਾ? ਜਿੱਥੇ ਲੋਹੇ ਪਿੱਤਲ ਨੂੰ ਜਰ ਲੱਗ ਜਾਵੇ, ਰੇਗ ਮਾਰ ਫੇਰ ਦੋ, ਚਿੱਟਾ ਕੱਢ ਦਿੰਦਾ, ਸਾਫ ਕਰ ਦਿੰਦੇ ਨਾ। ਆ ਜਿਹੜੀ ਸੇਵਾ ਵਿੱਚ ਮਾਇਆ ਲਾਉਣੇ ਹੈ, ਇਹ ਤੁਹਾਡੇ ਧਨ ਦਾ ਜੰਗਾਲ ਤਾਰਦੀ ਹੈ, ਸਤਨਾਮ, ਮਹਿਲ ਤਾਰਦੀ ਹੈ। ਮਸ਼ਕੱਲੇ ਹੋਏ ਜੰਗਾਲੀ, ਸਭ ਨੂੰ ਪਤਾ ਹੈ ਵੀ ਜੰਗਾਲ ਤਾਰੀ ਦਾ ਕਾਤੇ, ਬਹੁਤ ਖਤਰਨਾਕ ਹੈ ਜੰਗਾਲ। ਆਪਣੇ ਤਾਂ ਰੁਪਈਏ ਹੁੰਦੇ ਕੀ ਹੈ, ਜੰਗਾਲ ਤਾਂ ਗਾਡਰ ਨੂੰ ਮਿੱਟੀ ਬਣਾ ਦਿੰਦਾ, ਇਹ ਤਾਂ ਲੋਹੇ ਨੂੰ ਸਵਾਹ ਬਣਾ ਦਿੰਦਾ। ਜਿਸ ਲੋਹੇ ਨੂੰ ਜੰਗਾਲ ਲੱਗ ਜਾਵੇ ਕਮਜ਼ੋਰ, ਆ ਹੁਣ ਆਪਣੇ ਧਨ ਨੂੰ ਵੀ ਜੰਗਾਲ ਲੱਗਿਆ ਵੈ, ਜੰਗਾਲ ਲੱਗਿਆ ਵੈ, ਤਾਂ ਹੀ ਕਮਜ਼ੋਰ ਹੋਇਆ। ਇੱਕ ਰੁਪਈਏ ਦੀ ਬੜੀ ਕੀਮਤ ਹੁੰਦੀ ਸੀ, ਹੁਣ 100 ਦੇ ਨੋਟ ਨੂੰ ਕੋਈ ਪੁੱਛਦਾ ਹੀ ਨਹੀਂ, ਅੱਜ ਕੋਈ ਸਤਨਾਮ, ਕਮਜ਼ੋਰ ਹੋ ਗਿਆ, ਜੰਗਾਲ ਲੱਗ ਗਿਆ, ਕਿਉਂਕਿ ਧਰਮ ਕਰਮ ਕਰਕੇ ਸੇਵਾ ਦਾਨ ਕਰਕੇ ਇਹਨੂੰ ਅਸੀਂ ਮਾਂਜਿਆ ਨਹੀਂ। ਜਿਹਨੂੰ ਮਹਿਣ ਲੱਗ ਜਾਵੇ ਚੀਜ਼ ਖਰਾਬ ਹੋ ਜਾਂਦੀ ਹੈ। ਗੁਰਸਿੱਖ ਪਿਆਰਿਓ, ਦਰ ਸੇਵੈ ਉਮਤ ਖੜੀ, ਮਸ਼ਕੱਲੇ ਹੋਏ ਜੰਗਾਲੀ। ਇਹ ਜਿਹੜਾ ਜੰਗਾਲ ਲੱਗਦਾ, ਮਹਿਲ ਲੱਗਦੀ, ਉਹਨੂੰ ਤਾਰਨ ਵਾਸਤੇ ਦਾਨ ਪੁੰਨ ਕਰੀਦੇ, ਸ਼ੁਭ ਜਗ੍ਹਾ ਤੇ ਮਾਇਆ ਵਰਤੀ ਦੀ ਹੈ। ਐਸੀ ਸੇਵਾ ਕਰਨੀ ਮਾਤਾ ਖੀਵੀ ਜੀ ਨੇ, ਐਸਾ ਲੰਗਰ ਚਲਾਇਆ, ਐਸਾ ਨਾਮ ਵੰਡਿਆ ਗੁਰੂ ਅੰਗਦ ਦੇਵ ਜੀ ਨੇ, ਜਿਨ ਗੋਏ ਉਠਾਲੀ ਮਾਤਾ ਖੀਵੀ ਸੌ ਸੋਏ। ਭਾਵ ਕੀ? ਮਾਤਾ ਖੀਵੀ ਜੀ ਦੇ 100 ਕਹੀਏ ਪਤੀ ਨੇ, ਗੁਰੂ ਅੰਗਦ ਦੇਵ ਜੀ ਨੇ ਮਾਤਾ ਖੀਵੀ 100 ਕਹੀਏ ਪਤੀ, ਤੇ ਉਹਨੇ ਕੀ ਕੰਮ ਕੀਤਾ? ਦੋਹਾਂ ਨੇ ਗੋਏ ਉਠਾਲੀ, ਧਰਤੀ ਦਾ ਹੀ ਭਾਰ ਆਪਣੇ ਸਿਰ ਲੈ ਲਿਆ। ਕੋਈ ਸਤਨਾਮ, ਧਰਤੀ ਦਾ ਭਾਰ ਲੈ ਲੈਣਾ, ਗੋਏ ਨਾਮ ਧਰਤੀ ਦਾ। ਕੋਈ ਦੁਖੀ ਆਵੇ, ਕੋਈ ਮੰਗਤਾ ਆਵੇ, ਸਭ ਨੂੰ ਪਿਆਰ, ਕਿਸੇ ਨੂੰ ਮੋੜਿਆ ਹੀ ਨਹੀਂ ਇਸ ਘਰ ਨੇ ਗੁਰਸਿੱਖ ਪਿਆਰਿਓ। ਤੇ ਤਾਂ ਹੀ ਨਿਮਾਣਿਆਂ ਦਾ ਮਾਣ ਹੈ ਦਰ, ਨਤੀਜਿਆਂ ਦੀ ਚੀਜ਼ ਹੈ ਦਰ। ਇੰਨਾ ਪਿਆਰ ਦੇਣਾ ਸਿੱਖਾਂ ਨੂੰ ਜਿਵੇਂ ਸੰਘਣੀ ਛਾਂ ਹੇਠ ਕੋਈ ਬੈਠ ਜਾਵੇ। ਬੜੇ ਲੰਗਰ ਚੱਲੇ, ਪਰ ਉੱਥੇ ਇੱਕ ਮੇਰੇ ਵਰਗਾ ਵੀ ਰਹਿੰਦਾ ਸੀ ਸੰਗਤ ਵਿੱਚ। ਉਹਨੇ ਕੀ ਕੰਮ ਫੜਿਆ, ਦੋ ਤਿੰਨ ਘੰਟੇ ਬਾਅਦ ਆਉਣਾ, ਇੱਕ ਥਾਲੀ ਭਰ ਕੇ ਖੀਰ ਦੀ ਖਾ ਜਾਣੀ, ਦੋ ਘੰਟੇ ਸੁੱਤਾ ਫੇਰ ਉੱਠਿਆ, ਇੱਕ ਥਾਲੀ ਫੇਰ ਬੇਬੇ ਤੇ ਲੈ ਲੈਣੀ, ਸੱਤ ਅੱਠ ਗੇੜੇ ਮਾਰਨੇ ਉਹਨੇ ਲੰਗਰ ਵਿੱਚ, ਬਸ ਹੋਰ ਕੰਮੇ ਕੋਈ ਨਹੀਂ ਸੀ, ਖੀਰ ਖਾਣੀ ਤੇ ਸੋਵਣ ਸੰਖ ਵਜਾ ਦੇਣਾ। ਅੱਜ ਖੇਰਾ ਖੁਸ਼ਾ ਦੇਣਾ, ਉਹ ਸਿੱਖਾਂ ਨੇ ਬਥੇਰਾ ਕਹਿਣਾ, ਹਟ ਜਾ ਤੂੰ ਲੰਗਰ ਦੇ ਭਾਂਡੇ ਮਾਂਜ ਲਿਆ ਕਰ, ਸੇਵਾ ਕਰ ਲਿਆ ਕਰ, ਬੜਾ ਭਾਰਾ ਹੁੰਦਾ ਕੰਮ ਲੰਗਰ ਦੇ ਪ੍ਰਸ਼ਾਦੇ ਮੁਕਤ ਛਕੀ ਜਾਣੇ। ਇੱਕ ਹੋਰ ਬੇਨਤੀ ਸੁਣ ਲਓ ਨਾਲ ਦੀ ਨਾਲ, ਬੜਾ ਦਾਨ ਕਰਦੇ ਹੋ ਤੁਸੀਂ, ਬੜੇ ਪਾਠ ਹੋ ਰਹੇ ਨੇ, ਬੜੇ ਬਾਬੇ ਹੈ, ਬੜੇ ਢਾਡੀ ਹੈ, ਬੜੇ ਗਿਆਨੀ ਹੈ, ਹੁਣ ਤਾਂ ਬ੍ਰਹਮ ਗਿਆਨੀਆਂ ਦਾ ਤੋੜਾ ਨਹੀਂ, ਬ੍ਰਹਮ ਗਿਆਨੀ ਇੰਡੀਆ ਚ ਇੰਨੇ ਇੰਨੇ ਤਹਿਸੀਲਦਾਰ ਨਹੀਂ ਹੈ, ਅੱਜ ਖੇ ਅਕੁਲ ਸਤਨਾਮ ਜਿਹਨੇ ਬ੍ਰਹਮ ਗਿਆਨੀ। ਆਹ ਵੇਖ ਲਓ ਇੱਧਰ ਤੁਸੀਂ ਲੁਧਿਆਣੇ ਤੇ ਕੋਲੇ ਬੈਠੇ ਹੋ, ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਤੁਰ ਪਏ ਹੋ, ਫਗਵਾੜੇ ਨੂੰ ਹੁਸ਼ਿਆਰਪੁਰ ਨੂੰ ਤੁਰ ਪਏ ਹੋ, ਨਵੇਂ ਸ਼ਹਿਰ ਨੂੰ, ਨਕੋਦਰ ਨੂੰ, ਫਲੌਰ ਨੂੰ, ਚੰਡੀਗੜ੍ਹ ਨੂੰ, ਜਿੱਧਰ ਨੂੰ ਮਰਜ਼ੀ ਤੁਰ ਪਏ ਹੋ। ਉਹ ਬੱਸ ਸਟੈਂਡ ਆਉਂਦਾ 10 ਕਿਲੋਮੀਟਰ ਬਾਅਦ, ਭਗਵਾਨ ਸਟੈਂਡ ਆਉਂਦਾ 2 ਕਿਲੋਮੀਟਰ ਬਾਅਦ। ਜੀ ਟੀ ਰੋਡ ਤੇ ਇਹਨੇ ਚਾਹ ਦੇ ਢਾਬੇ ਨੀ ਜਿੰਨੇ ਭਗਵਾਨ ਬੈਠੇ ਖੇ ਅਕੁਲ ਸਾਧਨਾ, ਉਹਨਾਂ ਨੂੰ ਭਾਈ ਤੁਸੀਂ ਬਿਠਾ ਲਿਆ। ਮਲੇਰਕੋਟਲੇ ਵਿੱਚ ਦੁਕਾਨ ਤਾਂ ਖੁੱਲੂਗੀ ਜੇ ਗਾਹਕ ਹੋਣਗੇ, ਗਾਹਕ ਹੈ ਤੁਸੀਂ, ਉਹਨਾਂ ਦਾ ਕਸੂਰ ਨਹੀਂ, ਡੋਡੇ ਵੇਚਣ ਵਾਲਿਆਂ ਦਾ ਕਸੂਰ ਨਹੀਂ, ਵਿਕਦੇ ਤਾਂ ਜੇ ਪੀਣ ਵਾਲੇ ਹੁੰਦੇ ਆ ਖੇ ਅਕੁਲ ਸਾਧਨਾ। ਜਿੱਥੇ ਪੀਣ ਵਾਲੇ ਨੀ ਡੋਡੇ ਦੀ ਦੁਕਾਨ ਕਾਹਨੂੰ ਖੁੱਲੂਗੀ, ਮਨ ਮਤ ਦੀ ਦੁਕਾਨ ਵੀ ਉੱਥੇ ਖੁੱਲੂਗੀ ਜਿੱਥੇ ਮਨ ਮਤ ਦੇ ਪੁਜਾਰੀ ਹੋਣਗੇ। ਅਸੀਂ ਦੁਕਾਨਾਂ ਖੋਲੀਆਂ, ਕਿਸੇ ਨੂੰ ਦੋਸ਼ ਨਹੀਂ ਦੇਣਾ ਹੈ, ਅਸੀਂ ਅੱਡੇ ਬਣਾਏ ਨੇ ਮਨਮਤੀਆਂ ਦੇ। ਗੁਰਸਿੱਖ ਪਿਆਰਿਓ, ਨਾਲੇ ਹੁਣ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਵੀ ਸਿੱਖੋ ਆਪਣੀ ਤਾਂ ਬਾਂਹ ਹੁਣ ਰੱਬ ਨੇ ਵੀ ਨਹੀਂ ਫੜਨੀ, ਨਾ ਨਾ ਭੁਲੇਖਾ ਚੱਕ ਦਿਓ, ਆਪਣੇ ਵਰਗਾ ਦਾ ਚਫੇਰ ਗੜੀਆ ਕੋਈ ਵਰਲਡ ਵਿੱਚ ਰਿਹਾ ਹੀ ਨਹੀਂ। ਬਾਪੂ ਕਸ਼ਹਿਰਾ ਪਾਈ ਮਲੇਰਕੋਟਲੇ ਗੁਰਦੁਆਰੇ ਫਿਰਦਾ, ਕਹਿੰਦਾ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨੇ ਗ੍ਰੰਥ ਕਿਰਪਾਨ ਉੱਪਰ ਨੂੰ ਚੜ੍ਹਾਈ ਫਿਰਦਾ। ਉਹਦਾ ਸਕਾ ਭਾਈ ਵਿਆਸਾ ਜੀ ਮਹਾਂਪੁਰਸ਼ਾਂ ਕੋਲ ਜਾ ਕੇ ਮੰਤਰ ਲੈਣਗੇ, ਉਹਦਾ ਪੁੱਤ ਉਹ ਕਹਿੰਦਾ ਮੈਂ ਨੂਰ ਮਹਿਲ ਦਿਵ ਦ੍ਰਿਸ਼ਟੀ ਦੇਖ ਕੇ ਆਉਣੀ ਹੈ, ਉਹਦਾ ਭਤੀਜਾ ਉਹ ਕਹਿੰਦਾ ਮੈਂ ਸੱਚਾ ਸੌਦਾ ਕਰਕੇ ਆਉਣੇ, ਤੁਰ ਗਏ ਚਾਰੇ, ਰਹਿ ਗਈ ਮੰਮੀ ਤੇ ਚਾਚੀ। ਉਹ ਦੋਏ ਕਹਿੰਦੀਆਂ ਅਸੀਂ ਗੁੱਗੇ ਦੀਆਂ ਸੇਵੀਆਂ ਬਣਾਉਣੀਆਂ, ਕਿਹੜਾ ਬਾਹ ਫੜੂਗਾ ਤੁਹਾਡੀ, ਕੋਈ ਕਿਸੇ ਨੇ ਤੁਹਾਡੀ ਬਾਹ ਨਹੀਂ ਫੜਨੀ, 6 ਘਰ ਦੇ ਜੀ ਤੇ 9 ਜਗ੍ਹਾ ਮੱਥਾ ਟੇਕਣ ਨੂੰ ਫਿਰਦੇ, ਵੇਖੋ ਰੱਬ ਨਹੀਂ ਕਦੇ ਵੀ ਬਾਹ ਫੜੂਗਾ। ਇੱਦਾਂ ਗੁਰਸਿੱਖ ਪਿਆਰਿਓ, ਟਿਕਾਣੇ ਤੇ ਬਿਨਾ, ਉਹ ਟਿਕਾਣੇ ਤੇ ਬਿਨਾ ਕੋਈ ਕੁੱਤੇ ਨੂੰ ਨਹੀਂ ਖੜਨ ਦਿੰਦਾ ਦਰਵਾਜੇ ਚ, ਅੱਜ ਖੇ ਅਕੁਲ ਸਤਨਾਮ। ਰੱਬ ਨੇ ਕੀ ਮੂੰਗੀ ਲੈਣੀ, ਇੱਥੇ ਤੁਹਾਡੇ ਕੇਸ ਹੁੰਦੇ ਹੀ ਰਹਿੰਦੇ ਆ, ਤੁਸੀਂ ਇੱਕ ਬੰਦੇ ਨੂੰ ਲੈ ਜਾਓ ਨਾ ਕੇਸ ਵਿੱਚ ਹੈਲਪਰ, ਵੀ ਮੇਰੀ ਸਹਾਇਤਾ ਕਰ, ਦੂਜੇ ਦਿਨ ਕਿਸੇ ਹੋਰ ਕੋਲ ਖੜੇ ਚਾਹ ਪੀਂਦੇ ਹੋਣ ਨਾ, ਉਹ ਜਿਹਨੂੰ ਪਹਿਲੇ ਦਿਨ ਲੈ ਗਏ ਸੀ ਉਹਨੇ ਕਦੇ ਜਦੇ ਸਮਝ ਜਾਣਾ, ਇਹ ਕੱਲ ਮੇਰੇ ਕੋਲ ਫਿਰਦਾ ਤਾਂ ਅੱਜ ਉਹਦੇ ਕੋਲ, ਹੁਣ ਨਹੀਂ ਆਪਾਂ ਨੇ ਇਹਦੇ ਨਾਲ ਜਾਣਾ, ਤੁਸੀਂ 18 ਜਗ੍ਹਾ ਫਿਰਦੇ, ਰੱਬ ਨੇ ਤੁਹਾਤੇ ਮੂੰਗੀ ਲੈਣੀ ਹੈ, ਅੱਜ ਖੇ ਅਕੁਲ ਸਤਨਾਮ। ਕੋਈ ਟਿਕਾਣਾ ਹੀ ਨਹੀਂ ਆਪਣਾ ਰਿਹਾ, ਜਿੱਥੇ ਦੇਖਿਆ ਮੱਥਾ ਟੇਕਤਾ, ਜਿੱਥੇ ਦੇਖਿਆ ਪੂਜਾ ਕਰ ਲਈ, ਜਿੱਥੇ ਦੇਖਿਆ ਬ੍ਰਹਮ ਗਿਆਨੀ ਬਣ ਗਏ, ਰੱਬ ਬਣ ਗਏ, ਭਗਵਾਨ ਬਣ ਗਏ। ਉਹ ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਬਚਨੇ ਇੱਕ ਕਿਹਾ ਸੀ, ਜਪੋ ਪਿਆਰਿਓ ਸਾਰੇ ਜਾਗ ਦੀ ਜੋਤ, ਜਪੋ ਪਿਆਰਿਓ ਇੱਕ ਜਾਗ ਦੀ ਜੋਤ,
ਮੈਂ ਖਰਾਬ ਕਰਦਾ
ਪਿਆਰਿਓ ਜਾਗਦੀ ਜੋਤ, ਇੱਕ ਜਾਗਦੀ ਜੋਤ, ਜਪੋ ਪਿਆਰਿਓ ਇੱਕ ਜਾਗਦੀ ਜੋਤ,
ਪਿਆਰਿਓ ਜਾਗਦੀ ਜੋਤ।
ਬਹੁਤ ਹੋ ਰਹੇ ਨੇ, ਲੰਗਰ ਬਹੁਤ ਚੱਲ ਰਹੇ ਨੇ। ਗੁਰਸਿੱਖ ਪਿਆਰਿਓ, ਜਿੰਨਾ ਪੁੰਨ ਹੋ ਰਿਹਾ, ਜਿੰਨਾ ਕਥਾ ਕੀਰਤਨ ਹੋ ਰਿਹਾ, ਬੀਜੀ ਬਹੁਤ ਦਾਨ ਪੁੰਨ ਹੋ ਰਹੇ ਨੇ। ਤੁਸੀਂ ਠੀਕ ਦਾਨ ਕਰ ਰਹੇ ਹੋ, ਠੀਕ ਕਿਰਤ ਹੈ ਤੁਹਾਡੀ। ਪਰ ਜਿਹੜੇ ਅਸੀਂ ਦਾਨ ਲੈਣ ਵਾਲੇ ਹਾਂ ਨਾ, ਸਾਡੇ ਸਰੀਰ ਰੂਪੀ ਧਰਤੀ ਕਲਰ ਬਣ ਗਈ। ਕਿਉਂ ਲਾਹਾ ਪਾਵੇ, ਦਾਨ ਲੈਣ ਵਾਲੇ ਹਾਂ ਨਾ। ਜੇ ਖੇਤ ਕਲਰ ਹੈ ਤੇ ਕਦੇ ਨਹੀਂ ਜੰਮੂਗਾ। ਸਾਡੀਆਂ ਦੇਈ ਸਾਡੀਆਂ ਦੇਈ ਮਤਦਾਨ ਲੈਦਾ ਛਕਾਉਂਦਾ ਨਾ। ਪੰਜ ਜਪਜੀ ਸਾਹਿਬ ਦੇ ਪਾਠ ਕਰ ਤਾਂ ਭਾਰ ਹਲਕਾ ਹੋਊਗਾ। ਪੰਜ ਜਪਜੀ ਸਾਹਿਬ ਦੇ ਪਾਠ ਤੇ ਹੋਰ ਲਾਣਾ ਤੁਹਾਨੂੰ ਸਾਡੇ ਸਾਹਮਣੇ ਹੀ ਹੈ। ਸਾਡਾ ਤਾਂ ਚੌਂਕੀਦਾਰ ਹੈ, ਹਾਕ ਮਾਰਨੀ ਪੈਂਦੀ ਹੈ, ਪਤਾ ਤਾਂ ਘਰ ਦੇ ਚੌਂਕੀਦਾਰ ਦਾ ਫਰਜ਼ ਹੁੰਦਾ। ਅਸੀਂ ਵੀ ਤੁਹਾਡੇ ਚੌਂਕੀਦਾਰ ਹੈ, ਅਸੀਂ ਕੱਲਰ ਬਣ ਗਏ ਧਾਰਮਿਕ ਬੰਦੇ। ਖੰਡ ਪਾਠ ਦਾ ਭੋਗ ਪੈਣ ਤੋਂ ਬਾਅਦ ਕਿਤੇ ਮੱਛੀ ਦੇ ਮਰ ਗਿਆ ਖੰਡ ਪਾਠ ਕਰਾਉਣ ਵਾਲਾ ਤੇ ਕਰਨ ਵਾਲਾ ਫਿਰਦੇ ਵਾਲੇ ਕਲਰ ਤੇ ਦਾ ਕਦੇ ਨੀ ਜੰਮੂਗਾ ਜੇ ਠੀਕ ਨਹੀਂ ਹੈ। ਉਹਨੂੰ ਬਥੇਰਾ ਕੁਛ ਸਿਮਰਨ ਸਮੁੰਦਰ ਭਰਿਆ ਪਿਆ ਬਾਣੀ ਵਿੱਚ ਦਿੱਤੀ ਭਾਗ ਜਿਨ੍ਹਾਂ ਦੇ ਮੰਦੇ